ਤੁਹਾਡੇ ਵਿਚਾਰ ਵੇ ਜਿਹੜਾ ਧਾਰਮਿਕ ਹੋਵੇ ਤਾਂ ਹਜ਼ੂਰ ਫਰਮਾਉਂਦੇ ਨੇ ਹਰ ਆਂ ਕਸ਼ ਕੇ ਈ ਮਾਂ ਪ੍ਰਸਤੀ ਗੁਨਾਹ ਦੇ। ਜੋ ਕੋਈ ਮਨੁੱਖ ਵੀ ਆਪਣੇ ਧਰਮ ਦੀ ਪਰਵਰਸ਼ ਕਰਦਾ, ਆਪਣੇ ਧਰਮ ਦੀ ਜੋ ਪ੍ਰਤਪਾਲਾ ਕਰਦਾ, ਜੋ ਕੋਈ ਮਨੁੱਖ ਵੀ ਆਪਣੇ ਧਰਮ ਦੀ ਪੂਜਾ ਕਰਦਾ, ਆਪਣੇ ਧਰਮ ਤੇ ਕਾਇਮ ਹੈ, ਆਪਣੇ ਧਰਮ ਵਿੱਚ ਚੱਲਦਾ ਹੈ, ਸ਼ਾ ਉਹਦੇ ਵਿੱਚ ਹੋਰ ਤੇ ਕਈ ਖੂਬੀਆਂ ਨੇ, ਪਰ ਸਭ ਤੋਂ ਪਹਿਲੀ ਖੂਬੀ ਉਸ ਧਰਮੀ ਮਨੁੱਖ ਵਿੱਚ ਇਹ ਵੀ ਹੈ ਕਿ ਨਾ ਪੈਮਾ ਖੁਦਸ਼ ਪੇਸ਼ ਪਸ਼ਤੀ ਕੁਨਾਦ। ਇੱਥੇ ਪੇਸ਼ੋ ਵੀ ਹੈ, ਕੁਝ ਨੁਸਖਿਆਂ ਵਿੱਚ ਪੇਸ਼ ਵੀ ਹੈ, ਮਤਲਬ ਇੱਕੋ ਹੀ ਹੋਵੇਗਾ, ਪੇਸ਼ੋ ਕਹੋ ਪ੍ਰਭਾਵ ਵਧੀਕ ਲੱਗ ਜਾਵੇਗਾ। ਹਜ਼ੂਰ ਇੱਥੇ ਫਰਮਾਉਂਦੇ ਨੇ ਨਾ ਪੈਮਾ ਖੁਦਿਸ਼ ਪੇਸ਼ ਪਸ਼ਤੀ ਕੁਨਾਦ, ਉਹ ਈਮਾਨ ਵਾਲਾ ਮਨੁੱਖ, ਧਰਮ ਦੀ ਪੂਜਾ ਕਰਨ ਵਾਲਾ ਧਰਮੀ ਮਨੁੱਖ, ਆਪਣੇ ਜਿਹੜੇ ਪੈਮਾ ਬਚਨ ਨੇ, ਜਿਹੜੇ ਉਹਦੇ ਕੌਲ ਨੇ, ਜੋ ਕੁਝ ਉਹਦੀ ਜ਼ਬਾਨ ਤੋਂ ਲਫ਼ਜ਼ ਨਿਕਲੇ ਹੋਏ ਨੇ, ਉਹਨਾਂ ਨੂੰ ਅੱਗੇ ਪਿੱਛੇ ਨਹੀਂ ਕਰਦਾ, ਪਸ਼ਤੀ ਪਿੱਛੇ ਪੇਸ਼ ਅੱਗੇ। ਉਹ ਆਪਣੇ ਬਚਨਾਂ ਨੂੰ, ਜੋ ਉਹਨੇ ਕਿਸੇ ਨਾਲ ਵੀ ਵਾਅਦਾ ਕੀਤਾ ਹੋਇਆ, ਆਪਣੇ ਵਾਅਦੇ ਨੂੰ ਅੱਗੇ ਪਿੱਛੇ ਨਹੀਂ ਕਰਦਾ, ਉਹਦੇ ਜਿਹੜੇ ਬਚਨ ਨੇ ਉਹਨਾਂ ਨੂੰ ਅੱਗੇ ਪਿੱਛੇ ਨਹੀਂ ਕਰਦਾ, ਉਹ ਆਪਣੇ ਬਚਨਾਂ ਤੇ ਅਟਲ ਰਹਿੰਦਾ, ਆਪਣੇ ਬਚਨਾਂ ਤੇ ਕਾਇਮ ਰਹਿੰਦਾ, ਉਹ ਜਾਨ ਤੇ ਦੇ ਦਿੰਦਾ, ਮਗਰ ਆਪਣਾ ਵਾਅਦਾ ਆਪਣਾ ਬਚਨ ਨਹੀਂ ਦਿੰਦਾ। ਜੀ ਮਰਦ ਜ਼ਰਾ ਐਤਬਾਰ ਨੇਸ, ਉਹ ਜੋ ਮਰਦ ਹੈ ਔਰੰਗਜ਼ੇਬ, ਮੈਨੂੰ ਉਸ ਮਨੁੱਖ ਦੇ ਉੱਪਰ ਇੱਕ ਜ਼ਰਾ ਥੋੜਾ ਜਿਹਾ ਵੀ, ਜ਼ਰਾ ਮਾਤਰ ਵੀ ਐਤਬਾਰ ਐਤਬਾਰ ਨੇਸ ਨਹੀਂ ਹੈ। ਉਸ ਮਰਦ ਔਰੰਗਜ਼ੇਬ ਦੇ ਕੌਲ ਇਕਰਾਰ ਉੱਪਰ, ਵਾਅਦੇ ਉੱਪਰ, ਜ਼ੁਬਾਨ ਦੇ ਕਹੇ ਹੋਏ ਲਫ਼ਜ਼ਾਂ ਉੱਪਰ ਮੈਨੂੰ ਜ਼ਰਾ ਮਾਤਰ ਥੋੜੇ ਮਾਤਰ ਵੀ ਇਤਬਾਰ ਨਹੀਂ ਹੈ। ਕਹਿੰਦੇ ਨੇ ਬੇਸ਼ੱਕ ਉਹ ਔਰੰਗਜ਼ੇਬ ਕੁਰਾਨ ਦੀਆਂ ਸੈਂਕੜੇ ਕਸਮਾਂ ਖਾਈ ਜਾਵੇ, ਤੇ ਸੈਂਕੜੇ ਹੀ ਕਸਮਾਂ ਉਹ ਯਜਦਾਂ ਯਕੇਸਤ, ਇੱਕੋ ਇੱਕ ਯਜਦਾਂ ਜੋ ਖੁਦਾਵੰਦ ਕਰੀਮ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀਆਂ ਕਸਮਾਂ ਖਾਈ ਜਾਵੇ, ਭਾਵੇਂ ਰੱਬ ਦੇ ਨਾਮ ਦੀਆਂ ਕਸਮਾਂ ਖਾਈ ਜਾਵੇ, ਭਾਵੇਂ ਕੁਰਾਨ ਦੀਆਂ ਕਸਮਾਂ ਖਾਈ ਜਾਵੇ, ਸੈਂਕੜੇ ਹਜ਼ਾਰਾਂ ਲੱਖਾਂ ਕਸਮਾਂ ਚੁੱਕੀ ਜਾਵੇ, ਮੈਨੂੰ ਉਸ ਮਨੁੱਖ ਦੀਆਂ ਇਹਨਾਂ ਕਸਮਾਂ ਦਾ ਫਿਰ ਵੀ ਜ਼ਰਾ ਮਾਤਰ ਭਰੋਸਾ ਨਹੀਂ, ਵਿਸ਼ਵਾਸ ਹੈ।
ਕਿਉਂ ਕਸਮੇ ਕੁਰਾਨ ਸਭ ਕੁਲੰ ਇਸ਼ਾਰ।
ਹਾਂ, ਹਜ਼ੂਰ ਕਹਿੰਦੇ ਨੇ ਕਿ ਇਸ ਪ੍ਰਕਾਰ ਜੇ ਔਰੰਗਜ਼ੇਬ ਕੁਰਾਨ ਦੀਆਂ ਸੈਂਕੜੇ ਕਸਮਾਂ ਨੂੰ ਵੀ ਅਖਤਿਆਰ ਕਰੇ, ਯਾਨੀ ਸੈਂਕੜੇ ਕਸਮਾਂ ਵੀ ਉਠਾ ਲਵੇ, ਅਣਗਿਣਤ ਕਸਮਾਂ ਚੁੱਕੀ ਜਾਵੇ, ਹਜ਼ੂਰ ਫਿਰ ਉਸੇ ਵਿਚਾਰ ਨੂੰ ਕਹਿੰਦੇ ਨੇ, ਮਰਾ ਮੈਨੂੰ ਇੱਕ ਕਤਰਾ ਮਾਤਰ ਵੀ ਅਜੋ ਉਸ ਪ੍ਰਕਾਰ ਦੀਆਂ ਕੀਤੀਆਂ ਹੋਈਆਂ ਕਸਮਾਂ ਦੇ ਉੱਪਰ ਨਾਇਦ ਨਹੀਂ ਐਤਬਾਰ ਭਰੋਸਾ, ਮੈਨੂੰ ਉਸ ਪ੍ਰਕਾਰ ਦੀਆਂ ਜਿਵੇਂ ਪਹਿਲੇ ਉਹਨੇ ਕਸਮਾਂ ਚੁੱਕੀਆਂ ਹੋਈਆਂ ਸਨ, ਉਸੇ ਪ੍ਰਕਾਰ ਮੈਨੂੰ ਉਹਦੀਆਂ ਸੈਂਕੜੇ ਹਜ਼ਾਰਾਂ ਲੱਖਾਂ ਕਸਮਾਂ ਦੇ ਉੱਪਰ ਕੋਈ ਭਰੋਸਾ ਨਹੀਂ, ਜ਼ਰਾ ਵੀ ਐਤਬਾਰ ਨਹੀਂ ਹੈ।
ਅਗਰ ਤੇ ਕੁਰਾਂ ਇਤਬਾਰ ਆਮਦੇ,
ਇਹ ਤੇ ਔਰੰਗਜ਼ੇਬ ਦੀ ਬਾਤ, ਜਦੋਂ ਸਾਡੇ ਆਗੂਆਂ ਨੇ ਇੱਕ ਵਾਰੀ ਅਕਾਲ ਤਖ਼ਤ ਤੇ ਅਰਦਾਸ ਕਰਕੇ ਵਰਤ ਛੱਡਿਆ, ਲੋਕ ਕੁਝ ਕਹਿਣ ਲੱਗੇ, ਹੋ ਸਕਦਾ ਧੋਖਾ ਹੀ ਹੋਇਆ ਹੋਵੇ, ਫਿਰ ਦੂਸਰੀ ਵਾਰੀ ਹੋਇਆ, ਫਿਰ ਤੇ ਲੋਕ ਸਮਝ ਗਏ, ਫਿਰ ਤੀਸਰੀ ਚੌਥੀ ਪੰਜਵੀਂ ਵਾਰੀ ਹੋਇਆ, ਤੇ ਗੈਰ ਲੋਕ ਕਹਿਣ ਲੱਗ ਪਏ ਸਨ, ਸ਼ਾਇਦ ਸਿੱਖਾਂ ਦੀ ਉਹ ਜਿਹੜੀ ਪਰੰਪਰਾ ਹੈ ਕਿ ਸਿੱਖ ਅਰਦਾਸ ਕਰਕੇ ਬਦਲਦਾ ਨਹੀਂ, ਉਹ ਸੱਚੀ ਨਾ ਹੋਵੇ, ਉਹ ਸਹੀ ਨਾ ਹੋਵੇ। ਪਰ ਜਦੋਂ ਫੇਰੂ ਮਾਨ ਜੀ ਨੇ ਕੀਤੇ ਹੋਏ ਅਰਦਾਸੇ ਮੁਤਾਬਿਕ ਆਪਣੀ ਜਾਨ ਦੇ ਦਿੱਤੀ, ਉਦੋਂ ਕੁਝ ਲੋਕਾਂ ਨੇ ਮਹਿਸੂਸ ਕੀਤਾ ਕਿ ਹਾਂ, ਅਰਦਾਸ ਦੀ ਮਹਾਨਤਾ ਵੀ ਕੋਈ ਚੀਜ਼ ਦੇ ਪਿਆਲਾ ਖੋ ਸ੍ਰੀ ਵਾ। ਹਾਲਾਂ ਉਹਨੇ ਦੂਰੋਂ ਹੀ ਅਰਦਾਸ ਕੀਤੀ ਸੀ। ਹਕੂਮਤ ਬੜੀ ਅਜੀਬ ਕਿਸਮ ਦੀ ਚੀਜ਼ ਹੈ, ਇਹ ਤੇ ਬਹੁਤ ਜ਼ਾਲਿਮ ਹੈ। ਜਦੋਂ ਕਿਸੇ ਪਾਸ ਹਕੂਮਤ ਆ ਜਾਂਦੀ ਏ, ਉਹ ਭਰਾ ਭਰਾ ਦਾ ਕਾਤਲ ਬਣ ਜਾਂਦਾ, ਬੇਟਾ ਬਾਪ ਦਾ ਕਾਤਲ, ਬਾਪ ਬੇਟੇ ਦਾ ਕਾਤਲ ਬਣ ਜਾਂਦਾ। ਜੇ ਔਰੰਗਜ਼ੇਬ ਦਾ ਜੀਵਨ ਮਿਲਦਾ ਕਿ ਉਹਨੇ ਭਰਾਵਾਂ ਨੂੰ ਪਿਤਾ ਨੂੰ ਕੈਦ ਕੀਤਾ, ਤੇ ਕੰਸ ਦਾ ਜੀਵਨ ਵੀ ਤੇ ਇਹੋ ਜਿਹਾ ਹੀ ਸੀ, ਉਹਨੇ ਭੈਣ ਨੂੰ ਵੀ ਕਤਲ ਕੀਤਾ, ਬਹਿਨੋਈ ਬਹਿਨੋਈ ਨੂੰ ਵੀ ਕੈਦ ਕੀਤਾ, ਭੈਣ ਨੂੰ ਵੀ ਕੈਦ ਕੀਤਾ, ਬਾਪ ਨੂੰ ਵੀ ਕੈਦ ਕੀਤਾ। ਆਪਣੀ ਭੈਣ ਦੇ 6 ਬੱਚੇ ਉਹਨੇ ਜਨਮਦਿਆਂ ਹੀ ਮਾਰ ਦਿੱਤੇ। ਦਸਮ ਗ੍ਰੰਥ ਪਿਆਲਾ ਖੋ ਸ੍ਰੀ, ਇਹ ਤੇ ਪੱਖ ਚੱਲਦਾ ਹੀ ਚੱਲਦਾ। ਪਰ ਜਿਨ੍ਹਾਂ ਲੋਕਾਂ ਨੇ ਪੰਥ ਦੇ ਨਾਮ ਤੇ, ਸਿੱਖੀ ਦੇ ਨਾਮ ਤੇ ਰਾਜ ਸੱਤਾ ਪ੍ਰਾਪਤ ਕੀਤੀ ਸੀ, ਉਹਨਾਂ ਲੋਕਾਂ ਨੇ ਇੱਕ ਸਿੱਖ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਨਾ ਜਾਣ ਦਿੱਤਾ ਤੇ ਕੈਦ ਕਰ ਲਿਆ। ਲੱਖੋ ਸ੍ਰੀ, ਇਹ ਕੋਈ ਬਹੁਤਾ ਵਕਤ ਨਹੀਂ ਹੈ, ਇਹ ਤੇ ਸਾਡੇ ਛੋਟੇ ਛੋਟੇ ਹੁੰਦਿਆਂ ਦੀ ਗੱਲ ਹੈ। ਲੱਖੋ ਸ੍ਰੀ, ਉਹਨਾਂ ਲੋਕਾਂ ਨੇ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਸ਼ਹੀਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮੱਥਾ ਟੇਕਣ ਤੋਂ ਪਹਿਲਾਂ ਗ੍ਰਿਫ਼ਤਾਰ ਕਰ ਲਿਆ। ਪਰ ਉਸ ਮਨੁੱਖ ਨੇ ਕੀਤੀ ਹੋਈ ਅਰਦਾਸ ਦੁਨੀਆਂ ਦੇ ਵਿੱਚ ਫਿਰ ਜ਼ਾਹਰ ਕਰ ਦਿੱਤੀ ਕਿ ਸਿੱਖ ਜੇ ਸਿੱਖੀ ਨੂੰ ਥੋੜਾ ਜਿਹਾ ਵੀ ਸਮਝਦਾ ਹੈ ਤੇ ਉਹ ਆਪਣੀ ਅਰਦਾਸ ਤੋਂ ਨਹੀਂ ਬਦਲਦਾ, ਜਾਨ ਦੇ ਦਿੰਦਾ। ਤੇ ਜਾਨ ਦੇਣ ਵੇਲੇ ਉਹਨੂੰ ਗਮ ਵੀ ਕੋਈ ਨਹੀਂ। ਜਾਨ ਦੀ ਹੋਈ ਉਸੀ ਕੀਤੀ ਗਾਲਿਬ, ਜੇ ਜਾਨ ਦੇ ਦਿੱਤੀ ਸਿੱਖ ਨੇ ਤੇ ਕੋਈ ਵੱਡੀ ਬਾਤ ਨਹੀਂ, ਉਹ ਤੇ ਮਾਲਕ ਦੀ ਸੀ, ਇੱਕ ਦਿਨ ਉਹਨੇ ਵਾਪਸ ਲੈਣੀ ਸੀ। ਜੇ ਕਿਤੇ ਉਹਦੇ ਆਦਰਸ਼ ਦੀ ਸਫਲਤਾ ਲਈ ਉਹਦੇ ਤੋਂ ਕੁਰਬਾਨ ਹੋ ਗਈ ਤੇ ਫਿਰ ਜ਼ਿੰਦਗੀ ਸਫਲ ਹੋ ਗਈ। ਪਿਆਲਾ ਖੋ ਸ੍ਰੀ ਵਾ। ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ, ਭਾਈ ਸਾਹਿਬ ਭਾਈ ਦਇਆ ਸਿੰਘ ਦੀ ਜ਼ੁਬਾਨੀ ਇਹ ਸ਼ਬਦ ਕਹੇ ਨੇ। ਜਦੋਂ ਉਹਨੇ ਦਸ਼ਮੇਸ਼ ਪਿਤਾ ਜੀ ਦੇ ਕਦਮਾਂ ਤੇ ਸਿਰ ਰੱਖਿਆ ਤੇ ਇਹ ਸ਼ਬਦ ਕਹੇ, ਜਦ ਤੋਂ ਸੀਸ ਨਿਵਾਇਆ ਭੇਟਾ ਹੋ ਗਿਆ ਸੀਸ, ਦਿੱਤਾ ਹੋਇਆ ਕਿਆ ਦਿਆਂ ਤੇਰਾ ਏ ਜਗਦੀਸ਼। ਕਲਗੀਧਰ ਚਮਤਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ। ਪਿਆਲਾ ਖੋ ਸ੍ਰੀ। ਜਦੋਂ ਤੋਂ ਤੇਰੇ ਕਦਮਾਂ ਵਿੱਚ ਆਇਆ ਸਾਂ ਮੈਂ ਤੇ ਉਦੋਂ ਤੋਂ ਹੀ ਤੈਨੂੰ ਸਿਰ ਦੇ ਦਿੱਤਾ ਹੈ। ਇਹ ਤੇ ਦਿੱਤੀ ਹੋਈ ਦਾਤ ਸੀ, ਮੇਰਾ ਆਪਣਾ ਕੁਛ ਵੀ ਨਹੀਂ ਸੀ। ਤੇਰੀ ਦਿੱਤੀ ਹੋਈ ਦਾਤ ਤੇਰੇ ਕਦਮਾਂ ਵਿੱਚ ਰੱਖ ਦਿੱਤੀ ਏ, ਮੈਂ ਤਨ ਭਾਗੀ ਹੋ ਗਿਆ ਹਾਂ, ਤੂੰ ਮੇਰਾ ਸਿਰ ਮੰਗ ਲਿੱਤਾ ਹੈ ਤੇ ਆਪਣੇ ਕਦਮਾਂ ਵਿੱਚ ਉਹਨੂੰ ਪ੍ਰਵਾਨ ਕਰ ਲਿਆ। ਚਾਲਾ ਖੋ ਸ੍ਰੀ ਵਾ। ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਨੂੰ ਕੁਝ ਲੋਕਾਂ ਨੇ ਪ੍ਰੇਰਨਾ ਦਿੱਤੀ ਕਿ ਬਈ ਉਹ ਸਾਡੇ ਸਮਝਾਇਆ ਤੇ ਸਮਝਦਾ ਨਹੀਂ, ਉਹ ਸਮਝਾਉਣਾ ਵੀ ਨਹੀਂ ਸਨ ਚਾਹੁੰਦੇ, ਬਚਾਉਣਾ ਵੀ ਨਹੀਂ ਸਨ ਚਾਹੁੰਦੇ। ਜੇ ਬਚਾਉਂਦੇ ਸਨ ਤੇ ਉਹਨਾਂ ਦੇ ਪੋਲ ਖੁੱਲਦੇ ਸਨ। ਪਰ ਇੱਕ ਧਾਰਮਿਕ ਵਿਅਕਤੀ ਨੂੰ ਅੱਗੇ ਲਗਾਇਆ ਗਿਆ, ਤੁਸੀਂ ਜਾਓ ਸਮਝਾਓ, ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਰਹਿ ਚੁੱਕੇ ਹੋ, ਬੜੇ ਲਾਇਕ ਤੇ ਵਿਦਵਾਨ ਸਨ ਗਿਆਨੀ ਭੁਪਿੰਦਰ ਸਿੰਘ ਜੀ। ਚੱਲ ਲੱਖੋ ਸ੍ਰੀ ਵਾ, ਤੁਸੀਂ ਜਾ ਕੇ ਸਮਝਾਓ। ਜਦੋਂ ਉਹ ਉਹਨਾਂ ਦੇ ਪਾਸ ਗਏ ਤੇ ਫੇਰੂਮਾਨ ਜੀ ਨੇ ਉਹਨਾਂ ਤੇ ਇੱਕ ਸਵਾਲ ਕੀਤਾ, ਸਿੰਘ ਸਾਹਿਬ ਤੁਸੀਂ ਤੇ ਸਿੱਖ ਸਮਾਜ ਵਿੱਚ ਸਭ ਤੋਂ ਵੱਡੀ ਜ਼ਿੰਮੇਦਾਰੀ ਦੀ ਪਦਵੀ ਤੇ ਰਹੇ ਹੋ, ਤੁਸੀਂ ਜੋ ਕੁਝ ਵੀ ਮੈਨੂੰ ਕਹਿੰਦੇ ਹੋ ਮੈਂ ਤੁਹਾਡਾ ਹੁਕਮ ਮੰਨ ਲੈਂਦਾ ਹਾਂ, ਪਰ ਇੱਕ ਗੱਲ ਦਾ ਮੈਨੂੰ ਤੁਸੀਂ ਜਵਾਬ ਦਿਓ, ਅਰਦਾਸ ਦੇ ਅਰਥ ਕੀ ਹੁੰਦੇ ਨੇ? ਜਾਣਨਾ ਖੋਸ੍ਰੀ, ਕੀ ਅਰਦਾਸ ਦੇ ਅਰਥ ਕੀ ਹੁੰਦੇ ਨੇ? ਸਿੱਖ ਦੀ ਅਰਦਾਸ ਦੇ ਸੰਬੰਧ ਵਿੱਚ ਕੀ ਜ਼ਿੰਮੇਦਾਰੀ ਏ? ਇਹਦਾ ਜਵਾਬ ਕੋਈ ਨਹੀਂ ਸੀ ਤੇ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਫਿਰ ਬੇਨਤੀ ਕਰਨ ਕਹਿਣ ਲੱਗੇ, ਅੱਛਾ ਗੁਰੂ ਰਾਮਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਨ, ਤੁਹਾਡੀ ਅਰਦਾਸ ਤੋੜ ਨਿਭ ਜਾਵੇ। ਔਰ ਤੋੜ ਨਿਭ ਗਈ। ਪਿਆਰ ਲੱਖੋ ਸ੍ਰੀ ਵਾ, ਤੋ ਅਸੀਂ ਬੇਨਤੀ ਕਰ ਰਹੇ ਸਾਂ, ਉਹ ਤੇ ਔਰੰਗਜ਼ੇਬ ਦੀ ਬਾਤ ਏ, ਜਿਸ ਨੂੰ ਦੇ ਸੰਬੰਧ ਵਿੱਚ ਦਸ਼ਮੇਸ਼ ਪਿਤਾ ਜੀ ਜੋ ਕੁਝ ਬਿਆਨ ਕਰ ਰਹੇ ਨੇ ਉਹਨੂੰ ਲਿਖ ਰਹੇ ਨੇ, ਸ਼ਾਇਦ ਹੋਰ ਕੋਈ ਲਿਖ ਨਾ ਸਕਦਾ। ਪਰ ਥੋੜਾ ਸਮਾਂ ਪਹਿਲਾਂ ਸਾਡੇ ਲੋਕ ਕੀ ਕੁਝ ਕਰਦੇ ਰਹੇ ਨੇ, ਉਹ ਵੀ ਤੇ ਲੋਕਾਂ ਦੇ ਸਾਹਮਣੇ ਨੇ, ਉਹ ਵੀ ਤਾਂ ਆਪਣੀ ਅਰਦਾਸ ਤੋਂ ਆਪਣੇ ਬਚਨਾਂ ਤੋਂ ਬਦਲਦੇ ਰਹੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਮੈਨੂੰ ਕਿਸੇ ਪ੍ਰਕਾਰ ਉਹਦੀਆਂ ਸੈਂਕੜੇ ਕਸਮਾਂ ਦੇ ਉੱਪਰ ਐਤਬਾਰ ਨਹੀਂ ਆਉਂਦਾ, ਐਤਬਾਰ ਆਵੇ ਵੀ ਕਿਸ ਤਰ੍ਹਾਂ, ਮੇਰੇ ਨਾਲ ਤੇ ਸਾਰਾ ਕੁਝ ਵਾਪਰਿਆ ਹੈ ਜੀ। ਉਹਨੇ ਕਿਹਾ ਅਗਰ ਚੇ ਤੁਰਾ ਐਤਬਾਰ ਆਮਦੇ, ਇੱਕ ਪੰਕਤੀ ਲੈਣਾ ਨਾ ਛੱਡੋ, ਪਿਆਰ ਲੱਖੋ ਸ੍ਰੀ ਵਾ, ਫਿਰ ਪੜੋ।
ਅਗਰ ਚੇ ਤੁਰਾ ਐਤਬਾਰ ਆਮਦੇ,
ਸ਼ਾਹ ਨੇ ਆਖਿਆ ਹਜ਼ੂਰ ਤੁਸੀਂ ਨਹੀਂ ਐਤਬਾਰ ਕਰਦੇ, ਪਰ ਮੈਂ ਤੇ ਐਤਬਾਰ ਕਰਦਾ, ਮੈਨੂੰ ਤੁਹਾਡੇ ਤੇ ਯਕੀਨ ਹੈ, ਮੈਂ ਤੁਹਾਡੇ ਤੇ ਵਿਸ਼ਵਾਸ ਕਰਦਾ ਹਾਂ। ਤੋ ਹਜ਼ੂਰ ਕਹਿਣ ਲੱਗੇ ਅਗਰ ਚੇ ਤੁਰਾ ਐਤਬਾਰ ਆਮਦੇ, ਕਹਿਣ ਲੱਗੇ ਬਾਤ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖ ਰਹੇ ਨੇ, ਐਸ਼ਾ ਅਗਰ ਜੇਕਰ ਤੈਨੂੰ ਕਿਸੇ ਤਰੀਕੇ ਨਾਲ ਐਤਬਾਰ ਆਉਂਦਾ ਹੈ, ਭਰੋਸਾ ਆਉਂਦਾ ਹੈ ਸੁਗੰਧਾਂ ਤੇ ਕਸਮਾਂ ਦੇ ਉੱਪਰ, ਫਿਰ ਤੂੰ ਕਿਉਂ ਦੇਰ ਕਰਨਾ?
ਤੂੰ ਕਿਸ ਦੀ ਉਡੀਕ ਕਰਨਾ ਹੈ? ਕਿ
ਹਜ਼ੂਰ ਕਹਿਣ ਲੱਗੇ, ਫਿਰ ਤੂੰ ਜੋ ਲਿਖਿਆ ਸੀ ਕਿ ਮੈਂ ਆਪ ਜੀ ਦੇ ਪਾਸ ਦੀਨੇ ਕਾਂਗੜ ਆਵਾਂਗਾ, ਜੇ ਤੈਨੂੰ ਐਤਬਾਰ ਆਉਂਦਾ ਹੈ, ਭਰੋਸਾ ਆਉਂਦਾ ਹੈ, ਯਕੀਨ ਆਉਂਦਾ ਹੈ ਕਸਮਾਂ ਦੇ ਉੱਪਰ, ਤੇ ਕਮਰ ਬਸ ਪੇਸ਼ਵਾ ਆਮ ਦੇ, ਫਿਰ ਆਪਣੀ ਕਮਰ ਬੰਨ ਕੇ, ਆਪਣਾ ਲੱਕ ਬੰਨ ਕੇ, ਕਮਰ ਕਸਾ ਕਰਕੇ ਤੈਨੂੰ ਸਾਡੇ ਪੇਸ਼ਵਾ ਸਾਹਮਣੇ ਆਮ ਦੇ ਆਉਣਾ ਚਾਹੀਦਾ। ਜੇ ਤੈਨੂੰ ਯਕੀਨ ਹੈ, ਤੈਨੂੰ ਭਰੋਸਾ ਹੈ ਕਸਮਾਂ ਤੇ, ਆਪਣੇ ਉੱਪਰ ਵਿਸ਼ਵਾਸ ਹੈ, ਭਰੋਸਾ ਹੈ, ਬਹੁਤੀ ਵਾਰੀ ਤੇ ਬਹੁਤੇ ਆਦਮੀ ਆਪਣੇ ਆਪ ਤੇ ਵੀ ਭਰੋਸਾ ਨਹੀਂ ਕਰ ਸਕਦੇ। ਕਈ ਵਾਰੀ ਕਈ ਮਨਸੂਬੇ ਬਦਲਦੇ ਨੇ, ਕਈ ਮਨ ਦੇ ਖਿਆਲ ਬਦਲੀ ਦੇ ਨੇ। ਉਮੀਦੇਂ ਬਾਂਧਤਾ ਹੂੰ, ਗਿਰਾ ਦੇਤਾ ਹੂੰ, ਕਹੀਂ ਇਹ ਨਾ ਹੋ ਜਾਏ, ਕਹੀਂ ਉਹ ਨਾ ਹੋ ਜਾਏ, ਮਨ ਵਿੱਚ ਕਈ ਖਿਆਲ ਆਉਂਦੇ ਨੇ, ਪਰ ਆਦਮੀ ਫੈਸਲਾ ਨਹੀਂ ਕਰ ਸਕਦਾ ਕਿ ਉਹਨੂੰ ਕੀ ਕਰਨਾ ਚਾਹੀਦਾ। ਉਹਦਾ ਆਪਣੇ ਆਪ ਉੱਪਰ ਵੀ ਭਰੋਸਾ ਨਹੀਂ ਹੁੰਦਾ, ਯਕੀਨ ਨਹੀਂ ਹੁੰਦਾ। ਤੂੰ ਜੇ ਭਰੋਸਾ ਕਰਦਾ, ਜੇ ਤੈਨੂੰ ਯਕੀਨ ਆਉਂਦਾ ਹੈ, ਤਾਂ ਆਪਣਾ ਲੱਕ ਬੰਨ ਕੇ ਫਿਰ ਤੂੰ ਸਾਡੇ ਸਾਹਮਣੇ ਕਿਉਂ ਨਹੀਂ ਆਉਂਦਾ? ਤੂੰ ਤੇ ਕਿਹਾ ਸੀ ਮੈਂ ਹਾਜ਼ਰ ਹੋਵਾਂਗਾ, ਮਿਲ ਕੇ ਗੱਲਬਾਤ ਕਰਾਂਗਾ, ਪਰ ਤੂੰ ਲੱਕ ਬੰਨ ਕੇ ਸਾਡੇ ਸਾਹਮਣੇ ਕਿਉਂ ਨਹੀਂ ਆਉਂਦਾ? ਤੈਨੂੰ ਕਮਰ ਕੱਸਾ ਕਰਕੇ, ਲੱਕ ਬੰਨ ਕੇ ਸਾਡੇ ਪਾਸ ਆਉਣਾ ਚਾਹੀਦਾ। ਕਮਰ ਕੱਸਾ ਦਾ ਮਤਲਬ ਹੈ ਲੱਕ ਕੱਸ ਕੇ, ਕਮਰ ਕੱਸਾ ਕਰਕੇ ਆਉਣਾ ਦਾ ਮਤਲਬ ਲੱਕ ਬੰਨ ਕੇ ਸਾਵਧਾਨ ਹੋ ਕੇ ਸਾਡੇ ਪੇਸ਼ਵਾ ਸਾਹਮਣੇ ਆਉਣਾ ਚਾਹੀਦਾ, ਪਰ ਤੂੰ ਨਹੀਂ ਆਇਆ। ਜੀ ਫਰਜ਼ਸਤ ਬਰ ਸਰ ਤੁਰਾ ਈ ਸੁਖਨ, ਐ ਬਾਦਸ਼ਾਹ ਇਹ ਜਿਹੜੇ ਤੇਰੇ ਸੁਖਨ ਨੇ, ਤੁਰਾ ਤੇਰੇ ਸੁਖਨ ਬਚਨ ਨੇ, ਕੁਰਾਨ ਦੀਆਂ ਕਸਮਾਂ ਸੁਗੰਧਾਂ ਦੇ, ਉਹਨਾਂ ਦਾ ਫਰਜ਼ ਤੇਰੇ ਸਿਰ ਦੇ ਉੱਪਰ ਹੈ, ਕਿਉਂਕਿ ਤੂੰ ਹੀ ਕੁਰਾਨ ਚੁੱਕ ਕੇ ਕਸਮਾਂ ਖਾਧੀਆਂ ਹੋਈਆਂ ਨੇ, ਤੂੰ ਹੀ ਪੈਗੰਬਰ ਨੂੰ ਵਿੱਚ ਸ਼ਾਮਿਲ ਕੀਤਾ ਹੋਇਆ। ਉਹਨਾਂ ਕਸਮਾਂ ਦਾ, ਉਹਨਾਂ ਬਚਨਾਂ ਦਾ ਜੋ ਭਾਰ ਹੈ, ਜੋ ਜ਼ਿੰਮੇਦਾਰੀ ਫਰਜ਼ ਹੈ, ਉਹ ਤੇਰੇ ਸਿਰ ਦੇ ਉੱਪਰ ਹੈ, ਨਾ ਕਿ ਮੇਰੇ ਸਿਰ ਦੇ ਉੱਪਰ ਹੈ। ਜੀ ਕੌਲੇ ਖੁਦਾ ਅਸਤ ਕਸਮਸਤ ਮਹਨ, ਹਜ਼ੂਰ ਕਹਿੰਦੇ ਨੇ ਜੋ ਖੁਦਾ ਬੰਦ ਕਰੀਮ ਦੇ ਬਚਨ ਨੇ, ਯਾਨੀ ਕੁਰਾਨ ਦੀ ਜੋ ਕਸਮ ਹੈ, ਹਾਂ ਮੇਰੀ ਜੋ ਕਸਮ ਹੈ, ਉਹ ਤੇਰੇ ਉੱਪਰ ਜ਼ਿੰਮੇਦਾਰੀ ਆਉਂਦੀ ਏ। ਜੋ ਤੂੰ ਮਨ ਮੇਰੇ ਸੰਬੰਧ ਵਿੱਚ ਕਸਮ ਖਾ ਕੇ ਕਿਹਾ ਸੀ ਕਿ ਆਪ ਦਾ ਪਿੱਛਾ ਨਹੀਂ ਹੋਵੇਗਾ, ਮੈਂ ਆਪ ਜੀ ਨੂੰ ਆ ਕੇ ਮਿਲਾਂਗਾ, ਉਹ ਕੁਰਾਨ ਦੇ ਕੌਲਾਂ ਬਚਨਾਂ ਦਾ ਜੋ ਫਰਜ਼ ਭਾਰ ਹੈ, ਜ਼ਿੰਮੇਦਾਰੀ, ਉਹ ਤੇਰੇ ਸਿਰ ਉੱਪਰ ਹੈ, ਮੇਰੇ ਸਿਰ ਉੱਪਰ ਨਹੀਂ।
ਅਗਰ ਹਜ਼ਰਤ ਖੁਦ ਸ਼ਿਤਾਦੈ ਸ਼ਬਦ,
ਹਾਂ ਅਗਰ ਹਜ਼ਰਤ ਖੁਦ ਸ਼ਿਤਾਦੈ ਸ਼ਬਦ, ਹਜ਼ੂਰ ਫਰਮਾਉਂਦੇ ਨੇ ਅਗਰ ਜੇਕਰ ਬਾਦਸ਼ਾਹ, ਹਜ਼ਰਤ ਬਾਦਸ਼ਾਹ ਖੁਦ ਸ਼ਿਤਾਦੈ ਖੜਾ ਹੁੰਦਾ, ਹਜ਼ੂਰ ਫਰਮਾਉਂਦੇ ਨੇ ਐ ਬਾਦਸ਼ਾਹ, ਜੇਕਰ ਤੂੰ ਖੁਦ ਆਪ ਚੱਲ ਕੇ ਮੇਰੇ ਸਾਹਮਣੇ ਖਲੋਤਾ ਹੁੰਦਾ, ਸ਼ਿਤਾਦੈ ਖਲੋਤਾ ਹੁੰਦਾ, ਸ਼ਬਦ ਹੁੰਦਾ, ਮੇਰੇ ਸਾਹਮਣੇ ਚੱਲ ਕੇ ਆ ਕੇ ਜੇਕਰ ਤੂੰ ਖਲੋਤਾ ਹੁੰਦਾ, ਤਾਂ ਫਿਰ ਹਜ਼ੂਰ ਫਰਮਾਉਂਦੇ ਨੇ ਫਿਰ ਦਿਲ ਤੇ ਜਾਨ ਦੇ ਨਾਲ ਉਹ ਜਿਹੜੇ ਤੂੰ ਵਾਅਦੇ ਕੀਤੇ ਹੋਏ ਸਨ, ਉਹ ਜੋ ਕਰਮ ਸੀ, ਉਹ ਜੋ ਵਜ੍ਹਾ ਸੀ, ਉਹ ਸਾਰੀ ਪ੍ਰਗਟ ਹੋ ਜਾਂਦੀ, ਕਿਉਂਕਿ ਗੱਲ ਉਹ ਜਿਹੜੀ ਸਾਹਮਣੇ ਕਰੀਏ। ਪਿੱਛੇ ਤੇ ਲੋਕ ਬਹੁਤ ਕੁਝ ਕਹਿੰਦੇ ਨੇ ਤੇ ਬਹੁਤ ਕੁਝ ਕਰਦੇ ਨੇ, ਪਰ ਬਹਾਦਰ ਉਹ ਲੋਕ ਹੁੰਦੇ ਨੇ ਜਿਹੜੇ ਮੂੰਹ ਤੇ ਗੱਲ ਕਰਨ, ਤੇ ਸੱਚ ਸੁਣਨਾ ਬਹੁਤ ਔਖਾ ਹੈ। ਪਹਿਲਾਂ ਸੱਚ ਕਹਿਣਾ ਔਖਾ ਹੈ, ਪਰ ਸੱਚ ਕਹਿਣ ਦੇ ਨਾਲੋਂ ਵੀ ਸੁਣਨਾ ਬਹੁਤ ਔਖਾ ਹੈ। ਪਰ ਸਿੱਖ ਧਰਮ ਅੰਦਰ ਸੱਚ ਦੀ ਪ੍ਰਧਾਨਤਾ ਹੈ। ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਨ, ਕੂੜਿਆਰ ਨਾ ਲੱਭਣੀ ਕਿਤੇ ਥਾਏ ਪਾਲੇ, ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਹਾਂ ਸਚਿਆਰਤਾ ਦਾ ਵਾਤਾਵਰਨ ਗੁਰੂ ਕੇ ਦਰਬਾਰ ਅੰਦਰ ਹੈ, ਇੱਥੇ ਕੂੜੇ ਨਹੀਂ ਟਿਕਦੇ, ਇੱਥੇ ਕੂੜੇ ਠਹਿਰਦੇ ਨਹੀਂ। ਉਗਰ ਗਿਆ ਜੈਸਾ ਖੋਟਾ ਟਬੂਆ, ਨਦਰ ਸਰਾਫਾਂ ਆਇਆ, ਅੰਤਰ ਜਾਮੀ ਸਭ ਵਿਧ ਜਾਣੇ, ਉਸ ਤੇ ਕਹਾਂ ਛੁਪਾਇਆ। ਕੂੜ ਕਪਟ ਬੰਚ ਨਿਮ ਨਿਆਦਾ, ਵਿਨਸ ਗਿਆ ਤਤ ਕਾਲੇ, ਸਤ 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 ਨਾਨਕ ਕਹਿਆ, ਆਪਣੇ ਹਿਰਦੇ ਦੇਖ ਸੰਭਾਲੇ, ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਹਾਂ ਸਰਾਫਾਂ ਦੀ ਨਜ਼ਰ ਵਿੱਚ ਜਿਵੇਂ ਮੁਲੰਮਾ ਮੁਲੰਮਾ ਸਾਬਤ ਹੋ ਜਾਂਦਾ ਹੈ ਤੇ ਸੋਹਣਾ ਸੋਹਣਾ ਸਾਬਤ ਹੁੰਦਾ ਹੈ, ਇਸੇ ਹੀ ਤਰ੍ਹਾਂ ਗੁਰੂ ਕੀ ਦਰਗਾਹ ਵਿੱਚ ਸਤਿਆਰ ਸਤਿਆਰ ਹੋ ਜਾਂਦਾ, ਕੂੜਿਆਰ ਕੂੜਿਆਰ ਹੋ ਜਾਂਦਾ। ਤੋ ਹਜ਼ੂਰ ਫਰਮਾਉਂਦੇ ਨੇ ਇੱਥੇ ਕਿ ਜੇਕਰ ਖੁਦ ਬਾਦਸ਼ਾਹ ਸਾਡੇ ਸਾਹਮਣੇ ਆ ਕੇ ਕਿਤਾਬ ਖਲੋ ਖੜਾ ਹੋ ਜਾਂਦਾ, ਖਲੋਤਾ ਹੋਵੇ,
ਬਦਾਨੋ ਦਿਲੇ ਤਾਰ ਵਾਦੇ ਸਵਾਦ,
ਤੇ ਫਿਰ ਦਿਲ ਤੇ ਜਾਨ ਦੇ ਨਾਲ ਸਾਰਾ ਇਹ ਜੋ ਕੰਮ ਜੋ ਕੁਝ ਸ਼ਾਹ ਤੂੰ ਕੀਤਾ ਹੈ, ਗਲਤ ਕੀਤਾ ਹੈ ਕਿ ਸਹੀ ਕੀਤਾ ਹੈ, ਉਹ ਸਾਰੀ ਵਜ੍ਹਾ ਉਹ ਸਾਰਾ ਕਾਰਨ ਸੱਚ ਦੇ ਰੂਪ ਵਿਚ ਪ੍ਰਗਟ ਸ਼ਬਦ ਹੋ ਜਾਂਦਾ, ਜ਼ਾਹਰ ਹੋ ਜਾਂਦਾ, ਪ੍ਰਗਟ ਹੋ ਜਾਂਦਾ।
ਸ਼ੁਮਾਰਾ ਫਰਜ ਜਸਤ ਕਾਰੇ ਕੁਨੀ,
ਹਜ਼ੂਰ ਕਹਿੰਦੇ ਨੇ ਸ਼ੁਮਾਰਾ ਉਹ ਜੋ ਤੂੰ ਕਾਰ ਕੀਤੀ ਹੈ, ਕੁਰਾਨ ਦੀਆਂ ਕਸਮਾਂ ਚੁੱਕੀਆਂ ਵੀ ਨੇ ਤੇ ਫਿਰ ਲਿਖ ਕੇ ਵੀ ਭੇਜਿਆ ਹੈ, ਉਹ ਜਿਹੜਾ ਉਸ ਕਾਰ ਦੇ ਤਾਈ ਤੋੜ ਚੜਾਣਾ ਤੇਰਾ ਫਰਜ਼ ਹੈ।
ਬਮੂਦਾ ਨਿਵਿਸ਼ਟ ਹੈ ਸ਼ੁਮਾਰੇ ਕੁਨੀ,
ਐ ਬਾਦਸ਼ਾਹ ਨਿਵਿਸ਼ਟ ਹੈ, ਨਿਵਿਸ਼ਟ ਹੈ ਲਿਖੇ ਤੇ, ਲਿਖੇ ਤੇ ਮਾਮੂਜਬ, ਲਿਖੇ ਦੇ ਅਨੁਸਾਰ, ਲਿਖੇ ਦੇ ਮੁਤਾਬਿਕ ਸ਼ੁਮਾਰੇ ਕੁਨੀ, ਜੋ ਕੋਈ ਤੂੰ ਕੰਮ ਕੀਤਾ ਹੈ ਤੈਨੂੰ ਉਹਦੀ ਸ਼ੁਮਾਰ ਗਿਣਤੀ ਕੁਨੀ ਕਰਨੀ ਚਾਹੀਦੀ ਹੈ, ਜੋ ਕੋਈ ਤੂੰ ਲਿਖਿਆ ਸੀ ਉਸ ਲਿਖੇ ਦੇ ਮੂਜਬ ਮੁਤਾਬਿਕ ਤੈਨੂੰ ਉਹ ਗਿਣਤੀ ਕਰਨੀ ਚਾਹੀਦੀ ਹੈ, ਕਿਉਂਕਿ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪਣੜੇ ਗਿਰੀਵਾਨ ਮਹੇ ਸਿਰ ਨੀਵਾਂ ਕਰ ਦੇਖ, ਸਲੋਕ ਸੇਖ ਫਰੀਦ ਕੇ, ਕਿਉਂਕਿ ਤੂੰ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ ਬੁਲੇਸ਼ਾ, ਤੈਨੂੰ ਆਪਣੇ ਆਪ ਵੱਲ ਦੇਖਣਾ ਚਾਹੀਦਾ, ਅੰਦਰ ਝਾਤੀ ਮਾਰ ਕੇ ਗਿਣਤੀ ਕਰਨੀ ਚਾਹੀਦੀ ਏ, ਮੈਂ ਕਿਹਾ ਕੀ ਸੀ ਤੇ ਨਿਵਿਸ਼ਟਾ ਲਿਖਿਆ ਕੀ ਸੀ।
ਨਿਵਿਸ਼ਟਾ ਰਸੀਦੋ ਬਗੁਫਤਾ ਜੁਬਾਂ,
ਹਜ਼ੂਰ ਕਹਿੰਦੇ ਨਿਵਿਸ਼ਟਾ ਰਸੀਦੋ ਬਗੁਫਤਾ ਗੁਫਤਾ ਜੁਬਾਂ, ਜੋ ਜ਼ੁਬਾਨ ਤੋਂ ਕਿਹਾ ਹੈ ਉਸ ਮੁਤਾਬਿਕ ਜਿਹੜਾ ਨਿਵਿਸ਼ਟਾ ਲਿਖਿਆ ਸੀ ਉਹ ਕਿਹਾ ਹੋਇਆ ਵੀ ਤੇ ਲਿਖਿਆ ਹੋਇਆ ਵੀ, ਜੋ ਕੁਝ ਤੇਰੇ ਵੱਲੋਂ ਸੀ ਉਹ ਸਾਡੇ ਤੱਕ ਰਸੀਦੇ ਪਹੁੰਚਿਆ, ਜੋ ਤੂੰ ਕਿਹਾ ਸੀ ਉਹ ਵੀ ਪਹੁੰਚਿਆ, ਜੋ ਤੂੰ ਲੈ ਕੇ ਭੇਜਿਆ ਉਹ ਵੀ ਸਾਡੇ ਤੱਕ ਪਹੁੰਚਿਆ ਹੈ ਜੀ।
ਤਾਂ
ਹਜ਼ੂਰ ਕਹਿੰਦੇ ਨੇ ਫਿਰ ਉਹ ਜੋ ਕਾਰ ਹੈ, ਕਾਰ ਰਹਤ ਰਸਾਂ, ਇਹ ਜੋ ਕਾਰ ਜੋ ਤੂੰ ਕਸਮਾਂ ਚੁੱਕੀਆਂ ਸਨ ਸਾਡੇ ਨਾਲ ਮੇਲ ਮੁਲਾਕਾਤ ਦੀਆਂ, ਉਸ ਕਾਰ ਦੇ ਤਾਈ, ਉਸ ਕੰਮ ਦੇ ਤਾਈ ਰਸਾਂ ਸਚਾਈ ਦੇ ਨਾਲ ਰਾਹਤ ਪਹੁੰਚਾਉਣਾ ਬੇਵਾਇਤ ਚਾਹੀਦਾ ਹੈ, ਜੋ ਕੋਈ ਤੂੰ ਜ਼ੁਬਾਨ ਤੋਂ ਕਿਹਾ ਕਹਿ ਕੇ ਲੈ ਕੇ ਸਾਡੇ ਪਾਠ ਪਿਤਾਸ ਭੇਜਿਆ ਸੀ, ਉਸ ਕੰਮ ਨੂੰ ਸਚਾਈ ਦੇ ਨਾਲ ਸਾਡੇ ਪਾਸ ਤੈਨੂੰ ਜ਼ਰੂਰ ਬੇਵਾਇਤ ਚਾਹੀਦਾ, ਪਹੁੰਚਾਉਣਾ ਚਾਹੀਦਾ ਸੀ ਉਸ ਕੰਮ ਨੂੰ ਸਹੀ ਤੌਰ ਤੇ ਸਚਾਈ ਦੇ ਨਾਲ ਸਾਡੇ ਤੱਕ ਤੈਨੂੰ ਪਹੁੰਚਾਉਣ ਦੀ ਜ਼ਰੂਰਤ ਸੀ, ਤੇਰਾ ਲਿਖਿਆ ਵੀ ਮਿਲ ਗਿਆ ਸਾਡੇ ਪਾਸ ਪਹੁੰਚਿਆ, ਜੋ ਤੂੰ ਕਹਿ ਕੇ ਭੇਜਿਆ ਸੀ ਉਹ ਵੀ ਇਮਾਮ ਦੁਆਰਾ ਸਾਡੇ ਪਾਸ ਪਹੁੰਚਿਆ ਹੈ, ਪਰ ਜੋ ਤੂੰ ਕਿਹਾ ਸੀ ਮੈਂ ਦੀਨੇ ਕਾਂਗੜ ਤੁਹਾਡੇ ਪਾਸ ਪਹੁੰਚ ਕੇ ਗੱਲਬਾਤ ਕਰਾਂਗਾ, ਅਜੇ ਤੱਕ ਤੂੰ ਪਹੁੰਚਿਆ ਨਹੀਂ, ਤੈਨੂੰ ਸਚਾਈ ਦੇ ਨਾਲ ਇਹ ਦੋਨਾਂ ਗੱਲਾਂ ਸਾਡੇ ਤੱਕ ਪਹੁੰਚਾਣੀਆਂ ਚਾਹੀਦੀਆਂ ਨੇ। ਐ ਸ਼ਾਹ ਜੇ ਸਾਹਮਣੇ ਆ ਕੇ ਗੱਲਬਾਤ ਕਰੇ ਫਿਰ ਪਤਾ ਲੱਗ ਜਾਵੇਗਾ ਤੂੰ ਧਰਮ ਵਾਲਾ ਹੈ ਜਾਂ ਧਰਮ ਤੋਂ ਗਿਰਿਆ ਹੋਇਆ, ਤੂੰ ਇਸਲਾਮ ਦੀ ਹਮਦਰਦੀ ਕਰਦਾ ਹੈ ਜਾਂ ਇਸਲਾਮ ਦਾ ਬਹੁਤ ਸਾਰਾ ਨੁਕਸਾਨ ਕਰਨ ਵਾਲਾ ਹੈ। ਇਉਂ ਦੀਨੇ ਕਾਂਗੜ ਦੀ ਪਵਿੱਤਰ ਧਰਤੀ ਤੇ ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਵਿਸ਼ਵੇਸ਼ ਪਿਤਾ ਜੀ ਸ਼ਾਹ ਨੂੰ ਆਪਣੇ ਪੱਤਰ ਦੁਆਰਾ ਜੋ ਕੁਝ ਉਹਨੇ ਕੀਤਾ ਹੈ ਉਸ ਦੁਆਰਾ ਆਗਾਹ ਕਰ ਰਹੇ ਨੇ। ਅਗਲਾ ਵਿਚਾਰ ਕੱਲ ਵਿਚਾਰਾਂਗੇ, ਹੁਣ ਇੱਥੇ ਸਮਾਪਤੀ ਕਰੀਏ, ਸਮਾਂ ਸੰਪੂਰਨ ਹੋ ਚੁੱਕਾ ਹੈ। ਹਜ਼ੂਰ ਦੀ ਇਸ ਪਵਿੱਤਰ ਬਾਣੀ ਪਵਿੱਤਰ ਰਚਨਾ ਜੋ ਕੁਝ ਵੀ ਉਹਨਾਂ ਦੀ ਕਲਮ ਦੁਆਰਾ ਲਿਖਿਆ ਗਿਆ ਉਹ ਉਹਨਾਂ ਦੀ ਪਵਿੱਤਰ ਰਚਨਾ ਹੈ, ਉਹਨਾਂ ਦੀ ਪਵਿੱਤਰ ਬਾਣੀ ਹੈ। ਜ਼ਫਰਨਾਮੇ ਦੀ ਤੇ ਫਿਰ ਆਪਣੀ ਹੀ ਮਹਾਨਤਾ ਹੈ, ਆਪਣੀ ਹੀ ਵਿਸ਼ੇਸ਼ਤਾ ਹੈ। ਤੋ ਆਉਣ ਵਾਲੇ ਸਮੇਂ ਵਿੱਚ ਕੱਲ ਫਿਰ ਇਸਦਾ ਅਗਲੇ ਹਿੱਸੇ ਦਾ ਵਿਚਾਰ ਕਰਾਂਗੇ, ਹੁਣ ਇੰਨੀ ਸੇਵਾ ਪ੍ਰਵਾਨ ਕਰਨਾ, ਅਗਲਾ ਵਿਚਾਰ ਕੱਲ ਵਿਚਾਰਾਂਗੇ। ਭੁੱਲਾਂ ਚੁੱਕਾਂ ਦੀ ਆਪ ਤੋਂ ਖਿਮਾ ਚਾਹਾਂਗਾ, ਕਿਉਂਕਿ ਇਹ ਭਾਸ਼ਾ ਜਦੋਂ ਸਾਡੇ ਦੇਸ਼ ਵਿੱਚ ਆਮ ਪ੍ਰਚਲਿਤ ਸੀ ਸਕੂਲਾਂ ਵਿੱਚ ਤੇ ਉਸ ਤੋਂ ਅਗਾਂਹ ਵੀ ਇਸ ਨੂੰ ਪੜ੍ਹਾਇਆ ਜਾਂਦਾ ਸੀ, ਉਹ ਜ਼ਮਾਨਾ ਤੇ ਪਹਿਲੇ ਗੁਜ਼ਰ ਗਿਆ। ਮੈਂ ਤੇ ਇਹ ਤਕਰੀਬਨ 75-76 ਵਿੱਚ ਇਹਨੂੰ ਥੋੜ੍ਹਾ ਜਿਹਾ ਪੜ੍ਹਨ ਦਾ ਯਤਨ ਕੀਤਾ ਹੈ, ਭਾਵੇਂ ਇਹਦਾ ਫਿਰ ਵੀ, ਕਿਉਂਕਿ ਹਰ ਪਾਤਸ਼ਾਹ ਬਹੁਤ ਡੂੰਘੀ ਚੀਜ਼ ਹੈ, ਪਰ ਫਿਰ ਵੀ ਜਿਤਨਾ महापुरुषों पासों श्रवण करके याद रहा, जितनी सतगुरु जी आप संगत बख्शिश कर दे उस द्वारा वो विचार आप दी बख्शी हुई दात आप जी के कदमों में पेश कर देंदा हाँ। ये आप जी की नवाजिश है, बुजुर्गी है, वड्याई है, जो एक नादान बच्चे ने नवाज दो भला चुका की खिमा बख्शिश करनी, संतां वालों दिन सेवा कथा विचार संबंधी आईए सच्चे पातशाह सरबादी कालना थाए पाए अर्ज करदा हाँ प्रवान करनी। वाहिगुरु जी का खालसा, वाहिगुरु जी की फतह।
ਸਮੇਂ ਦਿਗਰ ਦਰ ਦਹਾਨ ਦਿਗਰ ਹਮੂ ਮਰਦ ਬਾਇਦ ਸਵਾਲ ਸੁਖਨਵਰ ਨਹਿ ਸਿਕਮੇ ਦਿਗਰ ਦਰ ਦਹਾਨ ਦਿਗਰ ਕਾਜੀ ਮਰਾ ਗੁਪਤ ਬੇਰੂ ਨਯਮ
ਅਗਰ ਵਾਸੀ ਖੁਦ ਦਿਆਰੀ ਕਦਮ ਤੁਰਾ ਗਰਭ ਬਾਇਦ ਬਕੌਲੇ ਕੁਰਾ ਬਨਿਸ ਦੇਸ਼ ਤੁਮਾਰਾ ਵਿਨਸਾਨਮ ਹੁਮਾ ਹਮੂ ਮਰਦ ਬਾਇਦ ਸਵਾਦ ਸੁਖਨਵਰ ਨਾ ਸ਼ਿਕ ਮੇਂ ਦਿਗਰ ਦਰ ਦਹਾਨੇ ਦਿਗਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਗੁਰੂ, ਸਾਹਿਬੇ ਜਮਾਲ ਗੁਰੂ, ਪੀਰਾਨ ਪੀਰ ਗੁਰੂ, ਮੀਰਾਨ ਮੀਰ ਗੁਰੂ, ਸਰਵਰੇ ਕਾਇਨਾਤ ਗੁਰੂ, ਕੁੱਲ ਆਲਮ ਦੇ ਸੁਲਤਾਨ ਗੁਰੂ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਪਾਰ ਬ੍ਰਹਮ, ਗੁਰੂ ਪਰਮੇਸ਼ਵਰ, ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਤ ਹੋ ਕੇ ਆਪ ਜੀ ਨੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਦਿਆਂ ਹੋਇਆਂ ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ ਜਿਸ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ ਰਾਮ ਬਿਹਾਦੜਾ ਛੰਤ ਮਹੱਲਾ ਪੰਜਵਾਂ ਦਾ ਲਾਭ ਪ੍ਰਾਪਤ ਕੀਤਾ ਹੈ। ਦਸ਼ਮੇਸ਼ ਪਿਤਾ, ਗਰੀਬ ਨਿਵਾਜ ਪਿਤਾ, ਸਰਬੰਸਦਾਨੀ ਪਿਤਾ, ਅੰਮ੍ਰਿਤ ਦੇ ਦਾਤਾਰ ਪਿਤਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸ਼ਮੇਸ਼ ਪਿਤਾ ਜੀ, ਆਪਣੇ ਸਮੇਂ ਦੇ ਸਭ ਤੋਂ ਸ਼ਕਤੀਸ਼ਾਲੀ ਤੇ ਕਠੋਰ ਦਿਲ ਸੰਗੇ ਦਿਲ ਬਾਦਸ਼ਾਹ ਨੂੰ ਜੋ ਪੱਤਰ ਲਿਖ ਰਹੇ ਨੇ ਉਸ ਦਾ ਵਿਚਾਰ ਕੁਝ ਵੀਕਾਂ ਤੋਂ ਹਫ਼ਤਿਆਂ ਤੋਂ ਆਰੰਭ ਹੋਇਆ। ਅੱਜ ਦੇ ਵਿਚਾਰ ਦਾ ਆਗਾਜ਼ ਕਰਦਿਆਂ ਹੋਇਆਂ ਸਤਿਗੁਰੂ ਜੀ ਇੱਕ ਉੱਤਮ ਮਨੁੱਖ, ਸਫਲ ਮਨੁੱਖ, ਸ੍ਰੇਸ਼ਟ ਮਨੁੱਖ ਦੀ ਜ਼ਿੰਦਗੀ ਦੇ ਸੰਬੰਧ ਵਿੱਚ, ਉਸ ਦੀ ਖੂਬੀ, ਉਸ ਦੀ ਵਿਸ਼ੇਸ਼ਤਾ ਦਾ ਵਰਣਨ ਕਰਨ ਲੱਗੇ ਹਨ। ਸੋਨਾ
ਸੋਨਾ ਹੀ ਹੁੰਦਾ ਹੈ। ਭਾਵੇਂ ਕੁਝ ਲੋਕਾਂ ਨੂੰ ਭੁਲੇਖਾ ਪਾਉਣ ਲਈ ਸੋਨੇ ਨੂੰ ਵੀ ਮੁਲੰਮਾ ਕਹਿਣ ਲੱਗ ਪੈਣ, ਅਕਸਰ ਦੁਨੀਆਂ ਵਿੱਚ ਹੁੰਦਾ ਵੀ ਹੈ। ਜਿਸ ਤਰ੍ਹਾਂ ਸੋਨੇ ਨੂੰ ਅਸੀਂ ਮੁਲੰਮਾ ਸਮਝ ਲੈਂਦੇ ਹਾਂ ਤੇ ਮੁਲੰਮੇ ਨੂੰ ਸੋਨਾ ਸਮਝਦੇ ਹਾਂ, ਇਸੇ ਹੀ ਤਰ੍ਹਾਂ ਜੇ ਸੋਨੇ ਨੂੰ ਮੁਲੰਮਾ ਸਮਝਾਂਗੇ ਤਾਂ ਸੋਨੇ ਨੂੰ ਮੁਲੰਮਾ ਕਹਾਂਗੇ ਵੀ। ਜੇ ਮੁਲੰਮੇ ਨੂੰ ਸੋਨਾ ਸਮਝ ਲਵਾਂਗੇ ਤਾਂ ਮੁਲੰਮੇ ਨੂੰ ਜ਼ਰੂਰ ਸਾਡੀ ਜ਼ੁਬਾਨ ਸੋਨਾ ਕਹੇਗੀ। ਦੁਨੀਆਂ ਦੀ ਇਹੋ ਹੀ ਫਿਤਰਤ। ਅਸੀਂ ਬਹੁਤੀ ਵਾਰੀ ਸੱਚ ਨੂੰ ਸੱਚ ਕਹਿਣ ਦੀ ਕੋਸ਼ਿਸ਼ ਨਹੀਂ ਕਰਦੇ। ਮਨੁੱਖੀ ਕਮਜ਼ੋਰੀ ਵੀ ਹੈ, ਆਪਣੀਆਂ ਕਮਜ਼ੋਰੀਆਂ ਨੂੰ ਛਿਪਾਉਣ ਵਾਸਤੇ ਅਸੀਂ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਹਾਂ। ਜਦੋਂ ਵੀ ਕੋਈ ਮਨੁੱਖ ਕਿਸੇ ਨੂੰ ਕਮਜ਼ੋਰ ਬਿਆਨ ਕਰਦਾ ਹੈ, ਕਿਸੇ ਨੂੰ ਗੁਨਾਹਗਾਰ ਬਿਆਨ ਕਰਦਾ ਹੈ, ਉਸ ਮੌਕੇ ਤੇ ਉਹਦੀ ਇਹੋ ਕੋਸ਼ਿਸ਼ ਹੁੰਦੀ ਹੈ ਮੇਰੀ ਕਮਜ਼ੋਰੀ ਲੋਕਾਂ ਦੇ ਸਾਹਮਣੇ ਨਾ ਆ ਜਾਵੇ। ਬੜੀ ਸਾਧਾਰਨ ਜੀ ਗੱਲ ਹੈ। ਸਾਡੇ ਜੀਵਨ ਵਿੱਚ ਇਹ ਚੀਜ਼ਾਂ ਰੋਜ਼ ਆਉਂਦੀਆਂ ਹਨ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜੋ ਧਰਮ ਹੈ ਉਹ ਪਰਿਵਾਰਕ ਧਰਮ ਹੈ, ਗ੍ਰਿਹਸਥੀਆਂ ਦਾ ਧਰਮ ਹੈ, ਆਪਣੀ ਕਿਰਤ ਕਮਾਈ ਕਰਨ ਵਾਲਿਆਂ ਦਾ ਧਰਮ ਹੈ। ਬੇਨਤੀ ਕਰ ਰਿਹਾ ਸਾਂ, ਰੋਜ਼ਾਨਾ ਸਾਡੇ ਜੀਵਨ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਕਿ ਜਿਸ ਵੇਲੇ ਪਤੀ ਪਤਨੀ ਦੀ ਆਪਸ ਵਿੱਚ ਅਣ ਬਣ ਹੁੰਦੀ ਏ, ਉਸ ਮੌਕੇ ਤੇ ਆਪਣੇ ਨਜ਼ਦੀਕੀ ਲੋਕਾਂ ਨੂੰ ਪਤਨੀ ਕਹਿੰਦੀ ਏ, ਮੇਰਾ ਤੇ ਕੋਈ ਵੀ ਦੋਸ਼ ਨਹੀਂ, ਪਰ ਉਹ ਵਕਤ ਨਾਲ ਘਰ ਨਹੀਂ ਆਉਂਦੇ। ਜੇ ਮੈਂ ਕੁਝ ਕਹਿੰਦੀ ਹਾਂ ਤਾਂ ਮੈਨੂੰ ਅੱਗੋਂ ਡਾਂਟਦੇ ਨੇ, ਹੱਥ ਵੀ ਉਲਾਰ ਲੈਂਦੇ ਨੇ। ਦੂਸਰੇ ਪਾਸੇ ਪਤੀ ਆਪਣੇ ਸਹਿਯੋਗੀਆਂ ਨੂੰ ਕਹਿੰਦਾ ਹੈ, ਮੈਂ ਤੇ ਵਕਤ ਨਾਲ ਆਉਂਦਾ ਹਾਂ, ਇਹਨੂੰ ਹੀ ਵਹਿਮ ਪਿਆ ਹੋਇਆ, ਮੇਰੀ ਕੋਈ ਗਲਤੀ ਨਹੀਂ। ਗਲਤੀ ਤਾਂ ਸਾਰੀ ਇਸੇ ਦੀ ਹੈ, ਪਰ ਵਾਸਤ ਵਿੱਚ ਦੋਨਾਂ ਵਿੱਚ ਕੋਈ ਨਾ ਕੋਈ ਕਮਜ਼ੋਰੀ ਤੇ ਅਕਸਰ ਹੁੰਦੀ ਏ। ਪਰ ਇਤਨਾ ਕਰੀਬੀ ਰਿਸ਼ਤਾ, ਇਤਨਾ ਕਰੀਬੀ ਸੰਬੰਧ ਹੁੰਦਿਆਂ ਵੀ ਫਿਰ ਇੱਕ ਦੂਸਰੇ ਦੀ ਕਮਜ਼ੋਰੀ ਲੋਕਾਂ ਦੇ ਸਾਹਮਣੇ ਰੱਖਦੇ ਹਾਂ ਤੇ ਭੁੱਲ ਜਾਂਦੇ ਹਾਂ ਕਿ ਵਾਸਤ ਵਿੱਚ ਇਹ ਮੇਰੀ ਆਪਣੀ ਹੀ ਤੇ ਕਮਜ਼ੋਰੀ ਹੈ। ਇਵੇਂ ਸਾਰੀ ਦੁਨੀਆਂ ਵਿੱਚ ਜੇ ਇੰਨੇ ਕਰੀਬੀ ਲੋਕ ਆਪਣੀ ਕਮਜ਼ੋਰੀ ਛਿਪਾਉਣ ਲਈ ਦੂਸਰੇ ਤੇ ਇਲਜ਼ਾਮ ਲਗਾ ਸਕਦੇ ਨੇ, ਬਾਕੀ ਦੁਨੀਆਂ ਨੂੰ ਅਸੀਂ ਕੀ ਕਹਿ ਸਕਦੇ ਹਾਂ। ਪਾਤਸ਼ਾਹ ਦਾ ਇੱਕ ਪੁਸਤਕ ਹੈ, ਮਹਾਂਪੁਰਸ਼ ਤਾਲੀਮ ਦੇਣ ਵੇਲੇ ਇਹ ਸਾਨੂੰ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਉਹਦੇ ਵਿੱਚ ਇੱਕ ਹਦਾਇਤ ਕੀਤੀ ਗਈ ਸੀ, ਮਨੁੱਖ ਨੂੰ ਚਾਹੀਦਾ ਹੈ ਕਿ ਦੋ ਗੱਲਾਂ ਉਹ ਹਮੇਸ਼ਾ ਕਰੇ ਤੇ ਦੋ ਗੱਲਾਂ ਕਦੇ ਵੀ ਨਾ ਕਰੇ। ਕਿਹੜੀਆਂ ਗੱਲਾਂ ਨਹੀਂ ਕਰਨੀਆਂ? ਕਦੇ ਵੀ ਕੋਈ ਮਨੁੱਖ ਆਪਣੀ ਪ੍ਰਸ਼ੰਸਾ, ਆਪਣੀ ਤਾਰੀਫ ਆਪ ਨਾ ਕਰੇ। ਤੇ ਸਾਡੇ ਦੇਸ਼ ਦੇ ਲੋਕ ਕਹਿੰਦੇ ਨੇ, ਫਲਾਣਾ ਆਦਮੀ ਤੇ ਆਪਣੀ ਮੂੰਹ ਹੀ ਮੀਆਂ ਮਿੱਠੂ ਬਣੀ ਜਾ ਰਿਹਾ, ਭਾਵ ਆਪਣੀ ਤਾਰੀਫ ਆਪ ਹੀ ਕਰੇ। ਕਦੇ ਵੀ ਕੋਈ ਮਨੁੱਖ ਆਪਣੀ ਜ਼ੁਬਾਨ ਤੋਂ ਆਪਣੀ ਤਾਰੀਫ ਦੇ ਲਫ਼ਜ਼ ਨਾ ਕਹੇ ਤੇ ਦੂਸਰਾ ਕੀ ਨਹੀਂ ਕਹਿਣਾ। ਕਦੇ ਵੀ ਕਿਸੇ ਮਨੁੱਖ ਦੇ ਔਗਣਾਂ ਨੂੰ ਉਜਾਗਰ ਨਹੀਂ ਕਰਨਾ। ਆਪਣੀ ਜ਼ੁਬਾਨ ਉੱਪਰ ਕਦੇ ਵੀ ਕਿਸੇ ਮਨੁੱਖ ਦੀ ਬੁਰਿਆਈ ਨਾ ਆਵੇ। ਇਹ ਦੋ ਕੰਮ ਤਾਂ ਕਦੇ ਨਹੀਂ ਕਰਨੇ। ਤੇ ਦੋ ਕੰਮ ਕੀ ਕਰਨੇ ਨੇ? ਆਪਣੀਆਂ ਕਮਜ਼ੋਰੀਆਂ ਲੋਕਾਂ ਦੇ ਸਾਹਮਣੇ